ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਵੀ ਗੱਲ ਜੂਨ 1984 ਦੀ ਆਉਂਦੀ ਹੈ, ਜਦੋਂ ਵੀ ਗੱਲ ਸੰਤਾਂ ਦੀ ਆਉਂਦੀ ਹੈ, ਤਾਂ ਜਿੱਥੇ ਸਿੱਖਾਂ ਦੇ ਵਿੱਚ ਮੌਜੂਦਾ ਸਮੇਂ ਦੇ ਸ਼ਹੀਦਾਂ ਦੇ ਵਿੱਚ ਸਭ ਤੋਂ ਵੱਡਾ ਸਤਿਕਾਰ ਸੰਤ ਜਰਨੈਲ ਸਿੰਘ ਨੂੰ ਦਿੱਤਾ ਜਾਂਦਾ, ਉੱਥੇ ਹੀ ਇੱਕ ਹੋਰ ਨੈਰੇਟਿਵ ਵੀ ਭਾਰਤ ਦੇ ਵਿੱਚ ਚੱਲਦਾ, ਉਹ ਇਹ ਹੈ ਕਿ ਸੰਤ ਜਰਨੈਲ ਸਿੰਘ ਨੂੰ ਕਾਂਗਰਸ ਨੇ ਖੜ੍ਹਾ ਕੀਤਾ। ਜੂਨ 1984 ਦਾ ਜੋ ਪੂਰਾ ਵਰਤਾਰਾ ਸੀ, ਉਹ ਵੋਟਾਂ ਦੀ ਸਿਆਸਤ ਦੀ ਖੇਡ ਸੀ ਕਿ ਕਾਂਗਰਸ ਵੋਟਾਂ ਵਾਲੀ ਸਿਆਸਤ ਦੇ ਵਿੱਚ ਮਜ਼ਬੂਤ ਹੋਣ ਦੇ ਲਈ, ਜਾਂ ਅਕਾਲੀ ਉਸ ਵੇਲੇ ਪੰਜਾਬ ਦੇ ਵਿੱਚ ਇੰਨੇ ਮਜ਼ਬੂਤ ਹੋ ਗਏ ਸੀ, ਉਹਨਾਂ ਨੂੰ ਢਾਉਣ ਦੇ ਲਈ ਕਾਂਗਰਸ ਨੇ ਇਹ ਸਾਰਾ ਜਿਹੜਾ ਖੇਡ ਹੈ ਉਹ ਖੇਡਿਆ। ਪਰ ਆਖਿਰ ਪਿੱਛੇ ਦੀ ਸੱਚਾਈ ਕੀ ਹੈ ਕਿ ਸੰਤਾਂ ਨੂੰ ਕਾਂਗਰਸ ਨੇ ਖੜ੍ਹਾ ਕੀਤਾ? ਜਿਵੇਂ ਵੀ ਉਸ ਵੇਲੇ ਦੇ ਪੱਤਰਕਾਰ ਵੀ ਇਹਨਾਂ ਗੱਲਾਂ ਦੇ ਦਾਅਵੇ ਕਰਦੇ ਨੇ ਕਿ ਸੰਤਾਂ ਦੀ ਇੰਟਰਵਿਊ ਹੋਈ, ਇੰਟਰਵਿਊ ਤੋਂ ਬਾਅਦ ਉਹਨਾਂ ਨੂੰ ਸਿਲੈਕਟ ਕੀਤਾ ਗਿਆ, ਬਕਾਇਦਾ ਉਹ ਇੱਕ ਪੂਰੇ ਪ੍ਰੋਸੈਸ 'ਚੋਂ ਲੰਘਾ ਕੇ ਉਹਨਾਂ ਨੂੰ ਖੜ੍ਹਾ ਕੀਤਾ ਗਿਆ। ਬੀਤੇ ਦਿਨਾਂ ਦੇ ਵਿੱਚ ਇਸੇ ਸੰਦਰਭ ਦੇ ਵਿੱਚ ਕਿਤਾਬ ਆਉਂਦੀ ਹੈ ਜਿਸਦਾ ਨਾਮ ਹੁੰਦਾ ਖਾਲਿਸਤਾਨ ਦੀ ਸਾਜਿਸ਼। ਤਾਂ ਉਸ ਕਿਤਾਬ ਦੇ ਵਿੱਚ ਵੀ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ ਜਾਂਦਾ ਕਿ ਜੋ ਖਾਲਿਸਤਾਨ ਦੀ ਜੋ ਪੂਰੀ ਲੜਾਈ ਹੈ, ਜੋ ਇਹ ਪੂਰਾ ਵਰਤਾਰਾ ਆ, ਇਹ ਵੋਟਾਂ ਵਾਲੀ ਸਿਆਸਤ ਦੇ ਵਿੱਚੋਂ ਨਿਕਲੀ ਹੋਈ ਇੱਕ ਸਰਕਾਰ ਦੀ ਸਾਜਿਸ਼ ਆ, ਵੀ ਸਿੱਖ ਇਹਦੇ ਵਿੱਚ ਫਸ ਚੁੱਕੇ ਨੇ। ਪਰ ਹੁਣ ਭਾਈ ਨਾਰਾਇਣ ਸਿੰਘ ਜੀ ਵੱਲੋਂ ਖਾਲਿਸਤਾਨ ਦੀ ਸਾਜਿਸ਼ ਕਿਤਾਬ ਦਾ ਜਵਾਬ ਇੱਕ ਕਿਤਾਬ ਦੇ ਰੂਪ ਦੇ ਵਿੱਚ ਦਿੱਤਾ ਗਿਆ, ਜਿਸ ਕਿਤਾਬ ਦਾ ਨਾਮ ਹੈ ਖਾਲਿਸਤਾਨ ਦੇ ਵਿਰੁੱਧ ਸਾਜਿਸ਼। ਤਾਂ ਇਸ ਕਿਤਾਬ ਦੇ ਵਿੱਚ ਕੀ ਕੁਝ ਜ਼ਿਕਰ ਕੀਤਾ ਗਿਆ ਕਿ ਖਾਲਿਸਤਾਨ ਦੀ ਸਾਜਿਸ਼ ਸੀ ਜਾਂ ਖਾਲਿਸਤਾਨ ਦੇ ਵਿਰੁੱਧ ਸਾਜਿਸ਼ ਹੋਈ ਹੈ, ਇਸ ਗੱਲ ਦਾ ਨਿਤਾਰਾ ਕਰਾਂਗੇ। ਅਤੇ ਇਹ ਵੀ ਜਾਣਾਂਗੇ ਕਿ ਸੰਤਾਂ ਨੂੰ ਕਾਂਗਰਸ ਨੇ ਖੜ੍ਹਾ ਕੀਤਾ ਸੀ ਜਾਂ ਸੰਤਾਂ ਦੀ ਚੋਣ ਦਮਦਮੀ ਟਕਸਾਲ ਦੇ ਸਿਧਾਂਤਾਂ ਦੇ ਅਨੁਸਾਰ ਹੋਈ ਸੀ। ਆਓ ਗੱਲਬਾਤ ਕਰਦੇ ਹਾਂ, ਸਾਡੇ ਨਾਲ ਗੱਲਬਾਤ ਕਰਨ ਦੇ ਲਈ ਇਸ ਕਿਤਾਬ ਦੇ ਲੇਖਕ ਭਾਈ ਨਾਰਾਇਣ ਸਿੰਘ ਜੀ ਮੌਜੂਦ ਨੇ। ਆਓ ਉਹਨਾਂ ਦੇ ਨਾਲ ਗੱਲਬਾਤ ਦੀ ਸਾਂਝ ਪਾਉਂਦੇ ਹਾਂ। ਸਿੰਘ ਸਾਹਿਬ, ਵਾਹਿਗੁਰੂ ਜੀ ਕਾ
ਵਾਹਿਗੁਰੂ
ਜੀ
ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਜਦੋਂ ਵੀ ਖਾਲਿਸਤਾਨ ਦੀ ਗੱਲ ਚੱਲਦੀ ਹੈ, ਉਦੋਂ ਜ਼ਿਆਦਾਤਰ ਜਿਹੜਾ ਨੈਰੇਟਿਵ ਹੈ ਉਹ ਇਹ ਵੀ ਚੱਲਦਾ ਵੀ ਜੋ ਖਾਲਿਸਤਾਨ ਦੀ ਪੂਰੀ ਲੜਾਈ ਹੈ ਜਾਂ ਖਾਲਿਸਤਾਨ ਦਾ ਪੂਰਾ ਸੰਘਰਸ਼ ਹੈ, ਇਹ ਵੋਟਾਂ ਦੀ ਸਿਆਸਤ ਦੇ ਖੇਡੇ ਦੇ ਵਿੱਚੋਂ ਨਿਕਲਿਆ ਹੋਇਆ, ਵੀ ਕਾਂਗਰਸ ਕਮਜ਼ੋਰ ਹੋ ਗਈ ਸੀ, ਅਕਾਲੀ ਪੰਜਾਬ ਦੇ ਵਿੱਚ ਬਹੁਤ ਮਜ਼ਬੂਤ ਹੋ ਗਏ ਸੀ, ਅਕਾਲੀਆਂ ਨੂੰ ਢਾਉਣ ਲਈ ਕੇਂਦਰ ਨੇ ਜਾਂ ਕਾਂਗਰਸ ਸਰਕਾਰ ਨੇ ਬਹੁਗਿਣਤੀ ਨੂੰ ਖੁਸ਼ ਕਰਨ ਦੇ ਲਈ ਇਹ ਸਾਰਾ ਖੇਡਾ ਖੇਡਿਆ।
ਇਹ ਸਰਾਸਰ ਝੂਠ ਆ। ਸੰਤ ਕਰਤਾਰ ਸਿੰਘ ਜਿਹੜੇ ਦਮਦਮੀ ਟਕਸਾਲ ਦੇ 13ਵੇਂ ਮੁਖੀ ਸਨ, ਉਹਨਾਂ ਦਾ ਅਚਨਚੇਤ ਐਕਸੀਡੈਂਟ ਹੋ ਜਾਂਦਾ 3 ਅਗਸਤ ਨੂੰ। 16 ਅਗਸਤ ਨੂੰ ਉਹ ਹੌਸਪੀਟਲ ਦੇ ਵਿੱਚ ਚੜ੍ਹਾਈ ਕਰ ਜਾਂਦੇ ਆ।
ਠੀਕ।
ਅਤੇ ਫਿਰ ਉਹਨਾਂ ਦੇ ਥਾਂ ਅਗਲੇ ਮੁਖੀ ਦੀ ਚੋਣ ਕੀਤੀ ਜਾਂਦੀ ਆ। ਚੋਣ ਬਿਲਕੁਲ ਦਮਦਮੀ ਟਕਸਾਲ ਦੀਆਂ ਰਵਾਇਤਾਂ ਅਤੇ ਸਿਧਾਂਤਾਂ ਅਨੁਸਾਰ ਕੀਤੀ ਜਾਂਦੀ ਆ। ਜਦੋਂ ਸੰਤ ਚੜ੍ਹਾਈ ਕਰ ਗਏ, ਉਹਨਾਂ ਦੀ ਅੰਤਮ ਅਰਦਾਸ ਦੇ ਸਮਾਗਮ ਤੋਂ, ਦੁਸਹਿਰੇ ਦੇ ਸਮਾਗਮ ਤੋਂ ਪਹਿਲਾਂ, ਕਿਉਂਕਿ 16 ਨੂੰ ਚੜ੍ਹਾਈ ਕੀਤੇ ਅਤੇ 25 ਤਰੀਕ ਨੂੰ ਜਿਹੜੀ ਆ ਸੰਤ ਜਰਨੈਲ ਸਿੰਘ ਦੀ ਦਸਤਾਰਬੰਦੀ ਹੋਈ, ਉਸ ਤੋਂ 1-2 ਦਿਨ ਪਹਿਲਾਂ ਬਾਬਾ ਠਾਕਰ ਸਿੰਘ ਨੇ ਦਮਦਮੀ ਟਕਸਾਲ ਦੇ ਜਿਹੜੇ ਅਹਿਮ ਵਿਅਕਤੀ ਸਨ, ਅਹਿਮ ਸ਼ਖਸੀਅਤਾਂ ਸਨ, ਉਹਨਾਂ ਦੀ ਮੀਟਿੰਗ ਬੁਲਾਈ
ਜੀ।
ਉੱਥੇ ਉਹਨਾਂ ਨੇ ਕਿਹਾ ਕਿ ਨਵੇਂ ਮੁਖੀ ਸੰਤ ਚੜ੍ਹਾਈ ਕਰ ਗਏ ਨੇ, ਅਚਨਚੇਤ ਸੰਤ ਕਰਤਾਰ ਸਿੰਘ ਜੀ, ਉਹਨਾਂ ਦੇ ਥਾਂ ਨਵੇਂ ਮੁਖੀ ਦੀ ਚੋਣ ਕਰਨੀ ਆ। ਅਤੇ ਉਹ ਚੋਣ ਦੇ ਵਿੱਚ ਉਹ ਸਿੰਘ ਹਿੱਸਾ ਲੈਣਗੇ ਜਿਹੜੇ ਪਿਛਲੇ 2 ਸਾਲ ਤੋਂ ਜਥੇ ਦੇ ਵਿੱਚ ਨੇ, ਅਤੇ ਜਿਸ ਦਿਨ ਸੰਤ ਕਰਤਾਰ ਸਿੰਘ ਜੀ ਚੜ੍ਹਾਈ ਕੀਤੇ ਨੇ ਉਸ ਦਿਨ ਉੱਥੇ ਮੌਕੇ 'ਤੇ ਮੌਜੂਦ ਸਨ।
ਠੀਕ ਹੈ।
ਉਹਨਾਂ ਨੇ ਇਹ ਵੀ ਕਹਿਤਾ ਕਿ ਜਿਹੜੇ ਅੰਦਾੜੀਏ ਭਜੰਗੀ ਸਿੰਘ ਨੇ ਉਹ ਵੀ ਮੀਟਿੰਗ 'ਚ ਸ਼ਾਮਿਲ ਨਹੀਂ ਹੋਣਗੇ, ਜਿਹੜੇ ਪਹਿਲਾਂ ਛੱਡ ਕੇ ਚਲ ਗਏ ਆ ਜਥੇ ਦਾ ਜਥੇ ਨੂੰ, ਭਈ ਆਪਣੇ ਕੰਮਾਂ ਕਾਰਾਂ ਦੇ ਕਾਰਨ ਚਾਹੇ ਕਿਸੇ ਹੋਰ ਕਾਰਨ, ਅਤੇ ਉਹ ਅੱਜ ਇੱਥੇ ਮੌਜੂਦ ਨੇ, ਉਹ ਵੀ ਇਸ ਸਿਲੈਕਸ਼ਨ ਦੇ ਵਿੱਚ ਹਿੱਸਾ ਨਹੀਂ ਲੈਣਗੇ। ਉਹ ਜਿਹੜੇ ਬਾਕੀ ਸਿੰਘ ਸਨ ਉਹ ਹਾਜ਼ਰ ਹੋਏ।
ਕਿੰਨੇ ਕੁ ਸਿੰਘਾਂ ਦੀ?
ਉਹ ਕੋ 42-43।
ਠੀਕ ਹੈ।
ਇੰਨੇ ਕੁ ਸਿੰਘ
ਅੰਦਾੜੀਏ ਸਿੰਘ, ਮਤਲਬ ਉਹ ਥੋੜ੍ਹਾ ਜਿਹਾ ਹੋਰ ਦੱਸਿਓ।
ਅੰਦਾੜੀਏ ਭਾਵ ਜਿਹੜੇ ਅਜੇ ਨਾਬਾਲਕ ਨੇ ਜਿਨ੍ਹਾਂ ਨੂੰ ਦਾੜ੍ਹੀ ਨਹੀਂ ਆਈ ਅਜੇ,
ਠੀਕ ਹੈ।
ਅਤੇ ਉਹ ਰਹਿੰਦੇ ਜਥੇ ਦੇ ਵਿੱਚ ਨੇ, ਉਹ ਵਿਦਿਆਰਥੀ ਨੇ ਭਾਈ, ਉਹ ਇਸ ਚੋਣ ਦੇ ਵਿੱਚ ਹਿੱਸਾ ਨਹੀਂ ਲੈਣਗੇ।
ਠੀਕ ਹੈ।
ਫਿਰ ਨਾਲ ਹੀ ਅਗਲੀ ਗੱਲ ਇਹ ਕੀਤੀ ਗਈ ਕਿ ਇੱਕ ਵਿਅਕਤੀ ਇੱਕ ਨਾਂ ਲਏਗਾ, ਦੋ ਨਹੀਂ ਲਏਗਾ। ਜਿੰਨੇ ਉਸ ਮੀਟਿੰਗ ਦੇ ਵਿੱਚ ਹਾਜ਼ਰ ਸਨ 42-43, ਉਹਨਾਂ ਨੂੰ ਕਿਹਾ ਗਿਆ ਕਿ ਹਰ ਬੰਦਾ ਇੱਕ, ਹਰ ਸਿੰਘ ਇੱਕ ਨਾਂ ਲਏਗਾ ਜਿਹੜਾ ਉਹਦੀ ਪਸੰਦ ਆ, ਵੀ ਆਹ ਜਥੇ ਦਾ ਅਗਲਾ ਮੁਖੀ ਹੋਣਾ ਚਾਹੀਦਾ, ਦੋ ਨਾਂ ਨਹੀਂ ਲਏਗਾ। ਅਤੇ ਇਸ ਤਰ੍ਹਾਂ ਸੰਤ ਜਰਨੈਲ ਸਿੰਘ ਦਾ ਨਾਂ ਜਿਹੜਾ ਸੀ ਉਹ ਤਕਰੀਬਨ ਜ਼ਿਆਦਾ ਸਿੰਘਾਂ ਨੇ ਲਿਆ, ਅਤੇ ਉਹਦੇ 'ਤੇ ਸਾਰਿਆਂ ਦੀ ਸਹਿਮਤੀ ਹੋ ਗਈ, ਹੋਰ ਵੀ ਨਾਂ ਕੁਝ ਆਏ।
ਨਹੀਂ, ਇਹ ਇਹ ਜਿਹੜਾ ਨਾਮ ਚੁਣਿਆ ਗਿਆ,
ਹਾਂ,
ਇਹ ਵੋਟਾਂ ਦੇ ਹਿਸਾਬ ਨਾਲ ਚੁਣਿਆ ਗਿਆ ਜਾਂ ਸਾਰੇ ਬੰਦਿਆਂ ਦੀ ਸਹਿਮਤੀ ਲਈ ਗਈ ਉਹ ਨਾਮ ਦੇ ਉੱਤੇ?
ਸਹਿਮਤੀ ਲਈ ਗਈ, ਜਿਹੜੇ ਬਕਾਇਦਾ ਉੱਥੇ ਇਹ ਵੀ ਕਿਹਾ ਗਿਆ ਕਿ ਇਹ ਜਿਹੜਾ ਬਿਆਨ ਆ ਭਈ ਇੱਕ ਸਿੰਘ ਇੱਕ ਨਾਂ ਲਏਗਾ, ਭਈ ਆਹ ਮੁਖੀ ਹੋਣਾ ਚਾਹੀਦਾ,
ਹਾਂਜੀ,
ਦੋ ਨਹੀਂ ਲਏਗਾ, ਉਹ ਬਿਆਨ ਰਿਕਾਰਡ ਕੀਤਾ ਗਿਆ, ਆਡੀਓ ਰਿਕਾਰਡਿੰਗ ਕੀਤੀ ਗਈ
ਉਹਦੀ, ਰਿਕਾਰਡਿੰਗ
ਬਿਲਕੁਲ ਹੈਗੀ ਆ ਉਹਦੀਆਂ, ਉਹ ਆਡੀਓ ਰਿਕਾਰਡਿੰਗ ਵੀ ਹੈਗੀ ਆ ਅਤੇ ਬਕਾਇਦਾ ਫੋਟੋ ਵੀ ਹੈਗੀਆਂ ਰਿਕਾਰਡਿੰਗ ਕਰਨਡਿਆਂ ਦੀਆਂ। ਅਤੇ ਹਰ ਵਿਅਕਤੀ, ਹਰ ਸਿੰਘ ਜਿਹੜਾ ਇੱਕ ਨਾਂ ਲਈ ਜਾਂਦਾ, ਉਹਦੇ ਵਿੱਚ ਸੰਤ ਜਰਨੈਲ ਸਿੰਘ ਦਾ ਨਾਂ ਹੀ ਸਭ ਤੋਂ ਉੱਪਰ ਆਇਆ। ਸਭ ਤੋਂ ਪਹਿਲਾਂ ਬਾਬਾ ਠਾਕਰ ਸਿੰਘ ਨੇ ਦਾ ਬਿਆਨ ਰਿਕਾਰਡ ਕੀਤਾ ਗਿਆ, ਉਹਨਾਂ ਆਖਿਆ ਕਿ ਮੇਰੀ ਚੋਣ ਹੈ ਜਿਹੜੀ ਉਹ ਰੋਡਿਆਂ ਵਾਲੇ ਭਾਈ ਜਰਨੈਲ ਸਿੰਘ ਨੇ।
ਠੀਕ ਹੈ।
ਇਸ ਤਰ੍ਹਾਂ ਹੋਰ ਵੀ ਕੁਝ ਨਾਂ ਆਏ।
ਕਿਹੜੇ 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 ਨਾਂ ਆਏ ਹੋਰ, ਕਿਹਨਾਂ ਕਿਹਨਾਂ ਦਾ ਨਾਂ ਆਇਆ?
ਵੇਖੋ, ਜਹਿਦਾਰ ਰਾਮ ਸਿੰਘ ਚਲੱਦਾ ਦਾ ਵੀ ਨਾਂ ਦੂਜੇ ਤੀਜੇ ਨੰਬਰ 'ਤੇ ਆਇਆ ਸੀ, ਮੈਂ ਉਹ ਸਾਰਾ ਕਿਤਾਬ ਦੇ ਵਿੱਚ ਜ਼ਿਕਰ ਕੀਤਾ।
ਹਾਂਜੀ।
ਜਿਹੜੀਆਂ ਮਾਝੇ ਦੀਆਂ ਜਥੇਬੰਦੀਆਂ ਸੀ, ਸਿੱਖ ਜਥੇਬੰਦੀਆਂ, ਦਮਦਮੀ ਟਕਸਾਲ ਦੀਆਂ ਸਮਰਥਕ ਸਨ, ਪੰਥਕ ਜਥੇਬੰਦੀਆਂ ਹਨ, ਵੱਖਰੀਆਂ ਜਥੇਬੰਦੀਆਂ ਸੀ,
ਹੋਰ ਜਥੇਬੰਦੀਆਂ ਵੀ ਆਈਆਂ ਹੋਈਆਂ ਸੀ।
ਹਾਂ ਹਾਂ,
ਠੀਕ ਹੈ।
ਉਹ ਯਤਨ ਕਰਦੀਆਂ ਸੀ ਕਿ ਕਿਉਂਕਿ ਸੰਤ ਕਰਤਾਰ ਸਿੰਘ ਚੜ੍ਹਾਈ ਕਰ ਗਏ ਨੇ, ਅਤੇ ਅੱਗੇ ਉਹਨਾਂ ਦਾ ਜਾਨਸ਼ੀਨ ਉਹਨਾਂ ਦਾ ਬੇਟਾ ਭਾਈ ਅਮਰੀਕ ਸਿੰਘ ਹੋਣਾ ਚਾਹੀਦਾ। ਲੇਕਿਨ ਭਾਈ ਅਮਰੀਕ ਸਿੰਘ ਦਾ ਵੀ ਲੈਕਚਰ ਮੌਜੂਦ ਆ, ਉਹ ਹੁਣ ਯੂਟਿਊਬ ਦੇ ਉੱਤੇ ਵੀ ਚੜ੍ਹਿਆ ਵਾ, ਉਹਨਾਂ ਵੀ ਸੰਤ ਜਰਨੈਲ ਸਿੰਘ ਦੀ ਹਮਾਇਤ ਕੀਤੀ। ਉਹ ਮੀਟਿੰਗ ਦੇ ਵਿੱਚ ਸ਼ਾਮਿਲ ਨਹੀਂ ਹੋਏ ਆਪ, ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਦਮਦਮੀ ਟਕਸਾਲ ਦੀ ਰਵਾਇਤ ਆ, ਸਿਧਾਂਤ ਆ, ਮਰਜ਼ਾਦਾ ਵਾ, ਕਿ ਦਮਦਮੀ ਟਕਸਾਲ ਦਾ ਮੁਖੀ ਜਿਹੜਾ ਉਹਨੂੰ ਗ੍ਰਸਤ ਜੀਵਨ ਛੱਡਣਾ ਪੈਂਦਾ, ਅਤੇ ਉਹ ਕਹਿੰਦੇ ਕਿ ਮੇਰਾ ਤਾਂ ਅਜੇ ਨਵਾਂ ਨਵਾਂ ਆਨੰਦ ਕਾਰਜ ਹੋਇਆ, ਅਤੇ ਇਸ ਕਰਕੇ ਮੈਂ ਇਹ ਜ਼ਿੰਮੇਵਾਰੀ ਨਹੀਂ ਸੰਭਾਲਣੀ। ਪਰ ਕੁਝ ਜਥੇਬੰਦੀਆਂ ਨੇ ਜ਼ੋਰ ਲਾਇਆ ਸੀ, ਉਹਨਾਂ ਦਾ ਮੈਂ ਸਾਰੀਆਂ ਦਾ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਵਾ। ਇਸੇ ਤਰ੍ਹਾਂ ਜਿਹੜੀਆਂ ਦੁਆਬੇ ਦੀਆਂ ਸਿੱਖ ਜਥੇਬੰਦੀਆਂ ਸੀ, ਉਹ ਚਾਹੁੰਦੀਆਂ ਸੀ ਭਾਈ ਜਹਿਦਾਰ ਰਾਮ ਸਿੰਘ ਚੱਲਦਾ, ਚੱਲਦਾ ਪਿੰਡ ਆ ਸੁਲਤਾਨਪੁਰ ਲੋਧੀ ਲਾਗੇ। ਜਦੋਂ ਸੰਤ ਜਰਨੈਲ ਸਿੰਘ ਕਥਾ ਕਰਦੇ ਹੁੰਦੇ ਸੀ ਤਾਂ ਇਹ ਹੁਕਮਨਾਮਾ ਪੜ੍ਹਦੇ ਹੁੰਦੇ ਹਨ।
ਠੀਕ ਹੈ।
ਇਹ ਗੱਲ ਸੀ, ਅਤੇ ਉਹਨਾਂ ਦਾ ਨਾਂ ਵੀ ਕੁਝ ਸਿੰਘਾਂ ਨੇ ਲਿਆ ਸੀ, ਉਹ ਦੂਜੇ ਜਾਂ ਤੀਜੇ ਨੰਬਰ 'ਤੇ ਆਇਆ ਸੀ, ਅਤੇ ਜਿਸ ਦੇ ਵਿੱਚ ਉਹਨਾਂ ਦਾ ਵੀ ਬੜਾ ਸਤਿਕਾਰ ਸੀ।
ਉਹ ਵੀ ਸ਼ਹੀਦ ਹੋਏ ਨੇ,
ਉਹ ਜੂਨ 84 ਦੇ ਸਾਕੇ ਦੇ ਵਿੱਚ 9 ਤਰੀਕ ਨੂੰ ਸ਼ਹੀਦ ਹੋਏ ਨੇ ਜਿਹੜੇ ਤਿੰਨ ਸਿੰਘ ਸਭ ਤੋਂ ਬਾਅਦ ਵਿੱਚ ਸ਼ਹੀਦ ਹੋਏ ਨੇ। ਜਦੋਂ ਗਿਆਨੀ ਜੈਲ ਸਿੰਘ ਆਇਆ 7 ਤਰੀਕ ਨੂੰ, ਉਹਦੇ ਉੱਤੇ ਵੀ ਗੋਲੀ ਜਿਹੜੀ ਚੱਲੀ ਸੀ ਉਹ ਵੀ ਉਹ ਪਾਸੋਂ ਉਹਨਾਂ ਸਿੰਘਾਂ ਹੀ ਚਲਾਈ ਸੀ। ਉਹਦੇ ਵਿੱਚ ਉਹ ਤਿੰਨ ਸਿੰਘ ਸਨ, ਇੱਕ ਭਾਈ ਮੇਜਰ ਸਿੰਘ ਨਾਗੋਕੇ, ਇੱਕ ਭਾਈ ਦਲਬੀਰ ਸਿੰਘ ਅਭਿਆਸੀ, ਅਤੇ ਜਥੇਦਾਰ ਰਾਮ ਸਿੰਘ ਚੱਲਦਾ।
ਜਥੇਦਾਰ ਰਾਮ ਸਿੰਘ ਚੱਲਦਾ ਜੀ, ਉਹਨਾਂ ਨੇ ਫਿਰ ਕਿਹਨਾਂ ਦਾ ਨਾਂ ਲਿਆ ਜੋ ਉਹਨਾਂ ਨੂੰ ਵੀ ਰਿਕਾਰਡ ਕੀਤਾ ਗਿਆ?
ਜਥੇਦਾਰ ਰਾਮ ਸਿੰਘ ਚੱਲਦਾ ਨੇ ਵੀ ਭਾਈ ਜਰਨੈਲ ਸਿੰਘ ਦਾ ਹੀ ਨਾਂ ਲਿਆ ਸੀ, ਉਹ ਔਨ ਰਿਕਾਰਡ ਆ।
ਠੀਕ ਹੈ।
ਕੁਝ ਹੋਰ ਸਿੰਘਾਂ ਨੇ ਜਥੇਦਾਰ ਰਾਮ ਸਿੰਘ ਦਾ ਨਾਂ ਲਿਆ ਸੀ, ਪਰ ਜਿਹੜਾ ਸਭ ਤੋਂ ਵੱਧ ਸਿੰਘਾਂ ਨੇ ਨਾਂ ਲਿਆ ਸੀ ਉਹ ਸੰਤ ਜਰਨੈਲ ਸਿੰਘ ਦਾ ਹੀ ਲਿਆ।
ਸੰਤਾਂ ਦੀ ਚੋਣ ਦੇ ਬਾਬਤ ਇਹ ਗੱਲ ਕਹੀ ਜਾਂਦੀ ਹੈ ਵੀ ਸੰਤਾਂ ਨੂੰ ਕਾਂਗਰਸ ਨੇ ਖੜਾ ਕਰਿਆ, ਵੀ ਬਕਾਇਦਾ ਉਹਨਾਂ ਦੀ ਜਿਹੜੀ ਇੰਟਰਵਿਊ ਹੈ ਉਹ ਸੰਜੇ ਗਾਂਧੀ ਉਹਨਾਂ ਨੇ ਇੰਟਰਵਿਊ ਲਈ ਹੈ, ਉਹ ਦੋ ਸੰਤਾਂ ਦਾ ਜ਼ਿਕਰ ਕਰਦੇ ਨੇ ਵੀ ਦੋ ਸੰਤਾਂ ਦੀ ਇੰਟਰਵਿਊ ਹੋਈ ਹੈ, ਉਹਨਾਂ ਦੇ ਵਿੱਚੋਂ ਸੰਤ ਜਰਨੈਲ ਸਿੰਘ ਜੀ ਉਹਨਾਂ ਨੂੰ ਸਿਲੈਕਟ ਕੀਤਾ ਗਿਆ ਤੇ ਉਹ ਉਸ ਇੰਟਰਵਿਊ ਦੇ ਵਿੱਚੋਂ ਪਾਸ ਹੋਣ ਤੋਂ ਬਾਅਦ ਹੀ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਖੜਾ ਕੀਤਾ ਗਿਆ। ਹਰਜਿੰਦਰ ਸਿੰਘ ਦਲਗੀਰ ਕਹਿੰਦੇ ਨੇ ਵੀ ਮੈਂ ਹਾਜ਼ਰ ਸੀ ਉੱਥੇ।
ਵੇਖੋ ਸਰਾਸਰ ਝੂਠ ਆ,
ਉਹ ਗਵਾਹੀ ਭਰਦੇ ਨੇ ਇਸ ਗੱਲ ਦੀ।
ਉਹ ਉਸ ਦਿਨ ਦੀ ਗਵਾਹੀ ਭਰਦੇ ਨੇ ਜਿਸ ਦਿਨ ਸੰਤ ਕਰਤਾਰ ਸਿੰਘ ਦਾ ਦੁਸਹਿਰਾ ਸੀ, ਉਹਨਾਂ ਦੀ ਅੰਤਮ ਅਰਦਾਸ ਦਾ ਸਮਾਗਮ ਸੀ ਅਤੇ ਸੰਤ ਜਰਨੈਲ ਸਿੰਘ ਦੀ ਦਸਤਾਰਬੰਦੀ ਹੋਣੀ,
ਪਰ ਉੱਥੇ ਤਾਂ ਸਾਰਾ ਪੰਥ ਮੌਜੂਦ ਸੀ।
ਪਰ ਇਹ ਤਾਂ ਮੈਂ ਤੁਹਾਨੂੰ ਦੱਸਿਆ ਕਿ ਬਾਬਾ ਠਾਕਰ ਸਿੰਘ ਨੇ ਉਸ ਤੋਂ 2-3 ਦਿਨ ਪਹਿਲਾਂ ਉੱਥੇ ਮੀਟਿੰਗ ਬੁਲਾ ਕੇ ਉਹਦੇ 'ਚ ਫੈਸਲਾ ਲੈ ਲਿਆ ਸੀ ਅਤੇ ਉਹ ਫੈਸਲਾ ਜਦੋਂ ਆ ਗਿਆ ਸੰਤ ਜਰਨੈਲ ਸਿੰਘ ਨਹੀਂ ਮੰਨਦੇ। ਸੰਤ ਜਰਨੈਲ ਸਿੰਘ ਨੇ ਬੜਾ ਯਤਨ ਕੀਤਾ, ਉਹਨਾਂ ਦੇ ਲੈਕਚਰਾਂ ਵਿੱਚ ਵੀ ਇਹ ਗੱਲ ਦਾ ਸੰਕੇਤ ਮਿਲਦਾ ਭਈ ਮੈਨੂੰ ਇਹ ਜ਼ਿੰਮੇਵਾਰੀ ਭਈ ਸੌਂਪੀ ਗਈ ਆ, ਮੈਂ ਲੈਣ ਨੂੰ ਤਿਆਰ ਨਹੀਂ ਹਾਂ, ਇਹ ਗੱਲ ਆ। ਉਹ ਦਲਗੀਰ ਹੁਣ ਕਹਿ ਦੇ ਚਾਹੇ ਹੋਰ ਕੋਈ ਕਹਿ ਦੇ, ਇਹਨਾਂ ਗੱਲਾਂ 'ਚ ਕੋਈ ਸੱਚਾਈ ਨਹੀਂ ਆ। ਉੱਥੇ ਤਾਂ ਹੋਰ ਵੀ ਕਈਆਂ ਨੇ ਜਿਹੜਾ ਸੰਤ ਜਰਨੈਲ ਸਿੰਘ ਦਾ ਉਹ ਸਮਾਗਮ ਦੇ ਵਿੱਚ ਲੈਕਚਰ ਸੀ ਉਹ ਔਨ ਰਿਕਾਰਡ ਆ, ਆਡੀਓ ਕੈਸਟ ਵੀ ਉਹਦੀ ਮੌਜੂਦ ਆ ਅਤੇ ਹੁਣ ਯੂਟਿਊਬ ਦੇ ਉੱਤੇ ਵੀ ਚੜ੍ਹ ਗਿਆ ਜਿਹੜਾ ਉਹਨਾਂ ਉੱਤੇ ਲੈਕਚਰ ਕਰਤਾ। ਪਰ ਉਹ ਲੈਕਚਰ ਦੇ ਵਿੱਚ ਜਿਹੜੇ ਕਈ ਵਿਦਵਾਨ ਚਾਹੇ ਕਈ ਜਿਹੜੀਆਂ ਸ਼ਖਸੀਅਤਾਂ ਨੇ ਬੁੱਧੀਜੀਵੀ ਨੇ ਉਹਨਾਂ ਨੇ ਆਪਣੇ ਮਨਮਰਜ਼ੀ ਦਾ ਲੈਕਚਰ ਸੰਤਾਂ ਦਾ ਬਣਾਤਾ ਵੀ ਸੰਤਾਂ ਨੇ ਆਹ ਲੈਕਚਰ ਕੀਤਾ, ਆਹ ਗੱਲ ਕਹੀ, ਆਹ ਗੱਲ ਕਹੀ। ਉਹ ਗੱਲਾਂ ਬਿਲਕੁਲ ਨਹੀਂ ਆ, ਸੰਤਾਂ ਨੇ ਉੱਥੇ ਜੋ ਲੈਕਚਰ ਦਿੱਤਾ ਉਹ ਆਡੀਓ ਰਿਕਾਰਡਿੰਗ ਮੌਜੂਦ ਆ, ਯੂਟਿਊਬ 'ਤੇ ਚੜ੍ਹੀ ਆ ਅਤੇ ਉਹ ਸਾਰੇ ਸੁਣ ਸਕਦੇ ਆ। ਸੰਤ ਜਰਨੈਲ ਸਿੰਘ ਨੇ ਭਾਈ ਅਮਰੀਕ ਸਿੰਘ ਨੂੰ ਵੀ ਉੱਥੇ ਕਿਹਾ ਵੀ ਭਾਈ ਅਮਰੀਕ ਸਿੰਘ ਜੀ ਨੂੰ ਮੈਂ ਬੇਨਤੀ ਕਰਨਾ ਵੀ ਉਹ ਵੀ ਖੜ੍ਹੇ ਹੋਏ, ਉਹ ਜਦੋਂ ਲੈਕਚਰ ਦਿੰਦੇ ਆ ਉਹ ਖੜ੍ਹੇ ਹੋ ਗਏ ਲਾਗੇ। ਭਾਈ ਅਮਰੀਕ ਸਿੰਘ ਨੇ ਫਿਰ ਉਹਨਾਂ ਤੋਂ ਬਾਅਦ ਆਪਣਾ ਲੈਕਚਰ ਦਿੱਤਾ ਵੀ ਮੈਂ ਜਿਹੜਾ ਚੋਣ ਜਿਹੜੀ ਆ ਉਹ ਮਨਜ਼ੂਰ ਆ ਅਤੇ ਹਰ ਤਰ੍ਹਾਂ ਦਾ ਮੈਂ ਸਹਿਯੋਗ ਦੇ।
ਇਹ ਵੀ ਕਿਹਾ ਜਾਂਦਾ ਵੀ ਭਾਈ ਅਮਰੀਕ ਸਿੰਘ ਅਤੇ ਸੰਤਾਂ ਦੇ ਵਿਚਾਲੇ ਇਸ ਚੋਣ ਤੋਂ ਬਾਅਦ ਕੁਝ ਸਮੇਂ ਤੱਕ ਮਨਮੁਟਾਵ ਰਹੇ ਸੀ।
ਬਿਲਕੁਲ, ਅਜਿਹੀ ਕੋਈ ਗੱਲ ਨਹੀਂ, ਉਹਨਾਂ ਨੂੰ ਜਾਣ ਬੁੱਝ ਕੇ ਹੀ ਉਛਾਲਿਆ ਜਾ ਰਿਹਾ। ਸਿਰਫ ਉਹ ਇੱਕ ਵਾਰੀ ਇੰਨੀ ਗੱਲ ਸੀ ਵੀ ਭਾਈ ਅਮਰੀਕ ਸਿੰਘ ਜਿਹੜਾ ਸੀ ਵੀ ਉਹ ਕੁਝ ਗੱਡੀਆਂ ਜਿਹੜੀਆਂ ਸੀ ਉਹਨੇ ਕਿਤੇ ਭੇਜੀਆਂ, ਜਾਂ ਸੰਤਾਂ ਨੇ ਉਹਨੂੰ ਬੁਲਾ ਕੇ ਆਖਿਆ ਕਿ ਆਪਾਂ ਜੋ ਵੀ ਫੈਸਲਾ ਲੈਣਾ ਉਹ ਇਕੱਠੇ ਬਹਿ ਕੇ ਸਲਾਹ ਨਾ ਲਈਏ, ਕੋਈ ਗੱਲ ਨਹੀਂ। ਮੈਂ ਭਾਈ ਅਮਰੀਕ ਸਿੰਘ ਨੂੰ ਬਹੁਤ ਨੇੜਿਓਂ ਤੱਕਿਆ ਔਰ ਮਿਲਦਾ ਰਿਹਾ, ਬੜਾ ਨੇੜ ਰਿਹਾ, ਮੈਂ ਉਹਨਾਂ ਦੇ ਘਰ ਵੀ ਭੂਰੇ ਕੋਨੇ ਵੀ ਜਾਂਦਾ ਰਿਹਾ। ਉਹਨਾਂ ਨੇ ਇੱਕ ਵਾਰੀ 10-12 ਦਿਨ ਦਾ ਉੱਥੇ ਜਦੋਂ ਸੰਤ ਕਰਤਾਰ ਸਿੰਘ ਦਾ ਜੋੜ ਮੇਲਾ ਮਨਾਇਆ ਜਾਂਦਾ ਨਾ, ਸੰਤ ਕਰਨਾ ਜਦੋਂ ਉਹ ਚੜ੍ਹਾਈ ਕੀਤੀ ਸੀ ਉਹ ਦਿਹਾੜਾ ਉੱਥੇ ਮਨਾਇਆ ਜਾਂਦਾ ਅਤੇ ਉਹ ਇੱਕ 10-15 ਦਿਨ ਅਸੀਂ ਕੋਈ 40-50 ਪਿੰਡਾਂ ਦੇ ਵਿੱਚ ਸਮਾਗਮ ਕੀਤੇ ਸੀ। ਭਾਈ ਅਮਰੀਕ ਸਿੰਘ ਵੀ ਨਾਲ ਸੀ, ਮੈਂ ਵੀ ਨਾਲ ਹਾਂ, ਮੈਂ ਵੀ ਲੈਕਚਰ ਕਰਦਾ ਹੁੰਦਾ ਹਾਂ
ਜੀ।
ਇਹ ਗੱਲ ਹੈਗੀ ਆ ਧਰਮ ਯੁੱਧ ਮੋਰਚਾ ਲੱਗਣ ਤੋਂ ਪਹਿਲਾਂ ਦੀ, ਇਹ 80 ਦੀ ਗੱਲ ਜੇ 80 ਦੀ।
ਅਤੇ ਹੁਣ ਜਿਹੜਾ ਫਿਰ ਇਹ ਤਰਕ ਚੱਲਦਾ ਵੀ ਸੰਤਾਂ ਦੀ ਜਿਹੜੀ ਇੰਟਰਵਿਊ ਹੋਈ ਹੈ ਉਹ 'ਚ ਇਹ ਵੀ ਕਿਹਾ ਜਾਂਦਾ ਵੀ 2 ਸੰਤਾਂ ਦੀ ਬਕਾਇਦਾ ਇੰਟਰਵਿਊ ਹੋਈ, ਇਹ ਇਕੱਲੇ ਹਰਜਿੰਦਰ ਸਿੰਘ ਦਲਗੀਰ ਹੋਣੀ ਨਹੀਂ ਕਹਿੰਦੇ, ਬਹੁਤ ਸਾਰੇ ਪੱਤਰਕਾਰ ਇਸ ਗੱਲ ਦਾ ਦਾਅਵਾ ਕਰਦੇ ਨੇ ਜਿਹੜੇ ਉਸ ਸਮੇਂ ਦੇ ਪੱਤਰਕਾਰ ਹੋਏ ਨੇ ਜਿਨ੍ਹਾਂ ਨੂੰ ਬਹੁਤ ਵੱਡੀ ਮਾਨਤਾ ਵੀ ਹੈ ਜਿਹੜੀ ਇਹਨਾਂ ਸਮਿਆਂ ਦੇ ਵਿੱਚ ਮਿਲੀ ਹੈ, ਉਹ ਪੱਤਰਕਾਰ ਵੀ ਇਸ ਗੱਲ ਦਾ ਦਾਅਵਾ ਕਰਦੇ ਨੇ ਵੀ ਸੰਤਾਂ ਦੀ ਤਾਂ ਇੰਟਰਵਿਊ ਹੋਈ ਸੀ, ਬਕਾਇਦਾ ਕਾਂਗਰਸ ਨੇ ਆਪਣੀ ਵੋਟ ਪੋਲਿਟਿਕਸ ਨੂੰ ਠੀਕ ਕਰਨ ਦੇ ਲਈ ਸੰਤਾਂ ਨੂੰ ਖੜਾ ਕੀਤਾ।
ਸਾਰਾ ਸਰ ਝੂਠਾ, ਮਨ ਘੜਤ ਅਤੇ ਬੇਬੁਨਿਆਦ ਇਹ ਵਰਤਾਂਤ ਸਿਰਜਿਆ ਗਿਆ, ਇਹ ਝੂਠੇ ਵਰਤਾਂਤ